शब्द गुरु मन्ने ते दे दार सदा खालसे दा शब्द गुरु मन्ने ते दे दार सदा खालसे दा शब्द गुरु मन्ने ते दे दार सदा खालसे दा हाँ मड़ी नाम साणी पूजे मड़ी नाम साणी पूजे खालसा अकाल दा मड़ी नाम साणी पूजे खालसा अकाल दा ना सिपाही कोई दूजा ए दे नाल दा संत ना सिपाही कोई दूजा ए दे नाल दा
कौम खातर जेलां विच बह के कई जिंदगी दे कई साल बारे सुती कौम की अणख जगाउण खातर कवियां उच्चे तो उच्चे ख्याल बारे कई भाग ते कई सुहाग बारे है। पर गुरु दशमेश का धन जिगरा जिन्हें दुनिया के लालां तो लाल बारे मेरे कलगियां वाले सतगुरु गुरु गोबिंद सिंह महाराज उन्हां दी बख्शी होई फतेह करिए प्रवान, कोई भी रसना वांझी ना रहे। आखो जी वाहिगुरु जी का खालसा वाहिगुरु जी की फतेह। धन धन दे जोग ने समुचियां संगतां जड़ियां शब्द गुरु गुरु ग्रंथ साहिब महाराज की पावन पवित्र हजूरी अंदर जुड़ करके अपने जिंदगी दे कीमती सुवासां नूं सफला करियां ने। मेरे तो पहला भाई साहब आप सिख संगतां दे नाल विचारां दी सांझ पा रहे सन कि साडा गुरु दे नाल प्यार इन्ना होना चाहिए जिन्ना एक मसली का जल दे नाल है। अज मेरे सतगुरां दा अज दा पावन वचना मुख वाक है, माया ममता मोहनी जिन बिन दांतां जग खाया। गुरु खालसा जी अज साडा गुरु दे नाल प्यार घटदा जा रहा है, केवल तो केवल अपने पदार्थों दे नाल साडा माया दे नाल प्यार वधदा जा रहा है। इस संसार दे उत्ते दुनिया उत्ते जिंदगी जीण वास्ते तीन चीज़ों की वड्डी लोड़ है। गुरु महाराज ने कहना किया कि औरत ईमान, दौलत गुजरान, पुत्र निशान, इंसान दे कोल तीन चीज़ां होनिया चाहीदियां ने। पर तीन चीज़ां इन्हां दे विचों केवल तो केवल असी माया तक सीमित होकर रह गए हैं। एक बदवान का कथन है, वो लिखता है माया तेरे तीन नाम परसू परसा परसराम। इस दे उत्ते अनेक बदवाना ने विचारा कीतियां इन्हां तीन नामां दे उत्ते। जिते तक माया अपनी जिंदगी दे विच वेखिया माया की रंग विखाउंदी है, माया इंसान नूं कहड़ी जगह तो लैके कित्ते तक पहुँचा दिंदी है, पर उहनूं पहुँचाउंदी है जिहड़ा गुरु दे नाल जुड़िया हुंदा है, जिहदे उत्ते सतगुर की कृपा हुंदी है। मेरे अपने नगर दे विच इक परिवार सी जिहड़ा दसां नौआं की किरत करन वाला, जिहदे घर दे विच पंज पुत्तर ते तीन धीआं, जिमीदार परिवार दे विच रहण वाला, जिहदे कोल जमीन बड़ी थोड़ी सी, उन्हें सारी घर की खेतीबाड़ी घर का कारोबार उन्हें उसकी धर्म पत्नी दोनों ने कट्ठिया होकर अपनी खेती करनी। जदों कितने समा आना हलवाई की लोड़ आनी, इतों तक कि उन्होंने रिश्तेदार उन्होंने लाग के गुआंढ वाले भी उन्होंने तो इस गल की नफरत खाण लग गए कि यह सारा दिन मिट्टी के नाल मिट्टी हो रहे ने। गुआंढ के भी लोग नफरत कर लग पे, उन्होंने मंगया होया कोई ढग्गा कोई बहुत नहीं सी दिंदा। उन्होंने अपने बजुर्ग दोनों मियाँ बीबी ने अपने माड़े माड़े ढग्गों के नाल खेती करनी कारोबार करना, पर एक नितनेम सी दोनों का अमृत वेले उठ के गुरु घर के जरूर जाके सेवा करनी। समा अपनी चाल चलता गया, इतों तक कि उहदे नां दे मगर भी लिबड़िया होया नां ला दिता भी फलाणा सिंह लिबड़िया होया, कहन लगे किहदे घर जाणा, क्योंकि उस नां दे मेरे नगर के तीन परिवार सन जिमीदार घर, पर जिदा ना उहदे नाल लगदा किहदे घर जाना लिबड़े होए दे घर जाना, क्योंकि सारा दिन दसां नौआं दी किरत करदा खेतीबाड़ी विच उरजिया रहिंदा। परमात्मा ने कृपा की, समा अपनी चाल चलता गया, उहदा वड्डा पुत्र जवान होया, उहदा विआह होया। विआह होण तों उपरंत अकाल पुरख की कृपा सदका उह बाहरले मुल्क अमेरिका विच आ के सैट हो गए। उन्हां तों बाद दे विच उस परिवार के नाँ के नालों लिबड़िया होया हटाउण लग गए ते उसका सीधा नाम लैन लग गई। कुछ समा पाया, परमात्मा ने कृपा की, वह सारा परिवार अमेरिका दे विच आके सैट होया। अज उस पिंड दे लोग सारे पिंड दे लोग जिन्हों पहला लिबड़िया होया आखदे सी अज कहिंदे ने किहड़ा परिवार, अमेरिका वाला परिवार। यह माया दे रंग ने, मेरी अखां दे वेखण दी सामने दी गल है, पर माया परमात्मा सौरत धन दौलत हरेक नूं दे दिंदा है, पर उस दे उत्ते निर्भर करना, अपने मन की शांति बनाई रखनी, ਇਹ ਉਸ ਤੋਂ ਵੀ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ। ਜਿਹਦੇ ਇਨਸਾਨ ਦੇ ਕੋਲ ਮਾਇਆ ਆ ਜਾਂਦੀ ਹੈ, ਇਹ ਸੁਭਾਵਿਕ ਗੱਲ ਹੈ, ਉਹਦੇ ਮਨ ਦੇ ਵਿੱਚ ਹੰਕਾਰ ਪੈਦਾ ਹੋ ਜਾਂਦਾ, ਉਹਦੇ ਮਨ ਦੇ ਵਿੱਚ ਹਉਮੈ ਆ ਜਾਂਦੀ ਹੈ। ਪਰ ਮਾਇਆ ਦੇ ਨਾਲ ਨਾਲ ਮਨ ਦੇ ਵਿੱਚ ਨਿਮਰਤਾ ਹੋਣੀ ਵੱਡੀ ਗੱਲ ਹੈ, ਕਿਉਂਕਿ ਜੇਕਰ ਅਸੀਂ ਵਿਦੇਸ਼ਾਂ ਦੀ ਧਰਤੀ ਉੱਤੇ ਵੈਸੇ ਬੈਠੇ ਹਾਂ, ਭਾਵੇਂ ਜਿੰਨੇ ਡਾਲਰ ਪਾਉਂਡ ਮਰਜ਼ੀ ਕਮਾ ਲਈਏ, ਜੇਕਰ ਅਸੀਂ ਉਸ ਮਾਇਆ ਨੂੰ ਡਾਲਰ ਪਾਉਂਡ ਇਕੱਤੇ ਕਰਕੇ ਆਪਣੇ ਮਨ ਦੇ ਵਿੱਚ ਹਉਮੈ ਲੈ ਕੇ ਆ, ਸਾਡੇ ਕਮਾਏ ਹੋਏ ਡਾਲਰ ਪਾਉਂਡ ਉਹ ਕਿਸੇ ਕੰਮ ਦੇ ਨਹੀਂ, ਜੇਕਰ ਅਸੀਂ ਉਸ ਮਾਇਆ ਇਕੱਤਰ ਕਰਕੇ ਅਸੀਂ ਆਪਣੇ ਧੀਆਂ ਅਤੇ ਪੁੱਤਾਂ ਦੀ ਜ਼ਿੰਦਗੀ ਨਹੀਂ ਬਣਾ ਸਕੇ, ਆਪਣੇ ਧੀਆਂ ਅਤੇ ਪੁੱਤਾਂ ਨੂੰ ਗੁਰੂ ਦੇ ਲੜ ਨਹੀਂ ਲਾ ਸਕੇ, ਆਪਣੇ ਔਲਾਦ ਦਾ ਜੀਵਨ ਨਹੀਂ ਬਣਾ ਸਕੇ, ਜੇਕਰ ਉਸੇ ਧਨ ਦੌਲਤ ਦੇ ਨਾਲ ਡਾਲਰ ਪਾਉਂਡ ਇਕੱਤੇ ਕੀਤੇ ਹੋਏ, ਮਾਇਆ ਇਕੱਠੀ ਕੀਤੀ ਹੋਏ, ਰੁਪਏ ਇਕੱਠੇ ਕੀਤੇ ਹੋਏ, ਭਰਾ ਦਾ ਭਰਾ ਬੈਰੀ ਬਣ ਜਾਂਦਾ ਮਾਇਆ ਦੀ ਖਾਤਰ, ਤਾਂ ਫਿਰ ਗੁਰੂ ਖਾਲਸਾ ਜੀ ਜਦੋਂ ਸਾਡੀ ਔਲਾਦ ਕਰਾਹੇ ਪੈ ਜਾਂਦੀ ਹੈ, ਫਿਰ ਬੁਢੇਪੇ ਦੇ ਬਾਰੇ ਮਾਤਾ ਪਿਤਾ ਨੂੰ ਇਹ ਗੱਲ ਕਹਿਣੀ ਪੈਂਦੀ ਆ, ਤੁਹਾਡੇ ਖਾਤਰ ਅਸੀਂ ਇੰਨਾ ਧੰਦ ਪਿੱਟਿਆ, ਕਿਹਦੇ ਖਾਤਰ ਮਾਇਆ ਕਮਾਈ, ਤੁਹਾਡੇ ਖਾਤਰ ਤੁਸੀਂ ਕਰਾਹੇ ਪੈ ਗਏ। ਇਸ ਕਰਕੇ ਲੋੜ ਹੈ, ਮਾਇਆ ਇਹੋ ਜਿਹੀ ਚੀਜ਼ ਹੈ ਜਿਹੜੀ ਭਾਈ ਨੂੰ ਭਾਈ ਦਾ ਵੈਰੀ ਬਣਾ ਦਿੰਦੀ ਹੈ। ਮਾਇਆ ਦੇ ਕਾਰਨ ਭੈਣ ਭਰਾ ਦੇ ਰਿਸ਼ਤੇ ਖਤਮ ਹੋ ਜਾਂਦੇ ਨੇ, ਪਰ ਕਿਹਨਾਂ ਦੇ ਹੁੰਦੇ ਨੇ, ਜਿਹਨਾਂ ਦੇ ਮਨ ਦੇ ਵਿੱਚ ਹਉਮੈ ਆ ਜਾਂਦੀ ਹੈ, ਹੰਕਾਰ ਆ ਜਾਂਦੀ ਹੈ। ਆਓ ਗੁਰੂ ਮਹਾਰਾਜ ਦੇ ਪਵਿੱਤਰ ਇਤਿਹਾਸ ਦੇ ਨਾਲ ਜੁੜਨ ਦਾ ਯਤਨ ਕਰੀਏ। ਮੈਂ ਇਤਿਹਾਸ ਦੀ ਲੜੀ ਆਰੰਭ ਕਰਨ ਲੱਗੇ ਹਾਂ, ਜੋ ਪਹਿਲੇ ਕੱਲ੍ਹ ਦੀ ਸਮੇਂ ਅੰਦਰ ਇਤਿਹਾਸ ਸਰਵਣ ਕਰਵਾਇਆ ਮੇਰੇ ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬੋ ਕੀ ਤਲਵੰਡੀ ਦਮਦਮਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਵਿਰਾਜਮਾਨ ਸਨ। ਇੱਧਰ ਵੇਖੋ, ਬੰਦੇ ਦੇ ਜਦੋਂ ਮਨ ਨੂੰ ਠੋਕਰ ਵੱਜਦੀ ਹੈ, ਬੰਦੇ ਦੀ ਜ਼ਿੰਦਗੀ ਦੇ ਵਿੱਚ, ਜੀਵਨ ਦੇ ਵਿੱਚ ਕਿਸ ਤਰ੍ਹਾਂ ਤਬਦੀਲੀ ਆਉਂਦੀ ਹੈ। ਇੱਕ ਉਹ ਜਿਹਦਾ ਨਾਮ ਇਤਿਹਾਸ ਦੇ ਵਿੱਚ ਲਛਮਣ ਦਾਸ ਆਖਿਆ ਜਾਂਦਾ ਹੈ, ਜਿਹਨੂੰ ਸਿੱਖ ਪੰਥ ਦਾ ਪਹਿਲਾ ਜਥੇਦਾਰ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਦੇ ਨਾਲ ਇਤਿਹਾਸ ਦੇ ਸੁਨਹਿਰੀ ਪੰਨਿਆਂ ਦੇ ਉੱਤੋਂ ਪੜ੍ਹਿਆ ਜਾਂਦਾ, ਜਾਣਿਆ ਜਾਂਦਾ। ਉਹ ਬਾਬਾ ਬੰਦਾ ਸਿੰਘ ਬਹਾਦਰ ਜਿਹਦਾ ਜਨਮ ਕਸ਼ਮੀਰ ਦੇ ਇਲਾਕੇ ਵਿੱਚ ਭਾਰਤਵਾਜ ਰਾਜਪੂਤ ਘਰਾਣੇ ਦੇ ਵਿੱਚ ਪਿਤਾ ਰਾਮਦੇਵ ਦੇ ਘਰ ਵਿੱਚ ਹੋਇਆ। ਕੁਛ ਸਮਾਂ ਪਾ ਕੇ ਜਦੋਂ ਭਰ ਜਵਾਨੀ ਵਿੱਚ ਹੋਇਆ, ਜੋਬਨ ਦੇ ਵਿੱਚ ਹੋਇਆ, ਜਿੱਥੇ ਰੋਜ਼ਾਨਾ ਸ਼ਿਕਾਰ ਖੇਡਣ ਵਾਸਤੇ ਚੜ੍ਹਦਾ, ਅੱਜ ਸ਼ਿਕਾਰ ਖੇਡਣ ਵਾਸਤੇ ਘਰ ਦੇ ਵਿੱਚੋਂ ਤੁਰਿਆ, ਘੋੜੇ ਉੱਤੇ ਹੋ ਕੇ ਸਵਾਰ, ਪਾ ਕੇ ਮੋਢੇ ਵਿੱਚ ਤੀਰਾਂ ਦਾ ਪਤਾ ਲੈ ਕੇ ਕਮਾਨ ਜੰਗਲ ਦੇ ਵੱਲ ਵਧਿਆ। ਜੰਗਲ ਦੇ ਵਿੱਚ ਉਹਦੇ ਅੱਗੇ ਇੱਕ ਹਰਨੀ ਨਿਕਲੀ ਹੈ, ਉਹਨੇ ਹਰਨੀ ਦੇ ਉੱਤੇ ਲੈ ਕੇ ਸਿੱਧ ਤੀਰ ਛੱਡਿਆ, ਹਰਨੀ ਤੀਰ ਖਾ ਕੇ ਧਰਤ ਉੱਤੇ ਡਿੱਗੀ। ਉਹ ਆਪਣੇ ਘਰ ਦੇ ਵਿੱਚ ਲੈ ਕੇ ਆਇਆ, ਉਸਨੇ ਹਰਨੀ ਨੂੰ ਜਦੋਂ ਪਾੜਿਆ, ਉਹਦੀਆਂ ਅੱਖਾਂ ਦੇ ਸਾਹਮਣੇ ਜੋ ਕੁਝ ਵਾਪਰਿਆ, ਉਹਨਾਂ ਹਾਲਾਤਾਂ ਤੋਂ ਜਾਣੂ ਬਲਵੰਤ ਸਿੰਘ ਹਰਪਾਲੋ ਅਤੇ ਮਾਛੀਵਾੜੇ ਵਾਲੀਆਂ ਬੀਬੀਆਂ ਦਾ ਢਾਡੀ ਜੱਥਾ, ਇਹੋ ਜਾਣੂ ਕਰਵਾ ਰਿਹਾ। ਜਦੋਂ ਉਸਨੇ ਹਰਨੀ ਦਾ ਪੇਟ ਭਾਰਿਆ ਕੀ ਵੇਖਿਆ ਉਹਦੇ ਪੇਟ ਦੇ ਵਿੱਚੋਂ ਦੋ ਬੱਚੇ ਉਹਦੀਆਂ ਅੱਖਾਂ ਦੇ ਸਾਹਮਣੇ ਤੜਪ ਤੜਪ ਕੇ ਮਰ ਗਏ। ਮਨ ਦੇ ਉੱਤੇ ਇੱਕ ਬੜੀ ਸੱਟ ਵੱਜੀ। ਸੋਚਣ ਲੱਗਿਆ ਮਨਾ, ਮੈਂ ਆਪਣਾ ਸ਼ੌਂਕ ਪੂਰਾ ਕਰਨ ਦੀ ਖਾਤਰ ਇਹਦਾ ਸ਼ਿਕਾਰ ਕੀਤਾ, ਮੈਂ ਇਹਨੂੰ ਮਾਰਿਆ, ਇਹਦੇ ਵਿੱਚ ਇਹਨਾਂ ਬੱਚਿਆਂ ਦੋ ਦਾ ਕੀ ਕਸੂਰ ਜਿਨ੍ਹਾਂ ਨੇ ਅਜੇ ਦੁਨੀਆ ਵੀ ਨਹੀਂ ਦੇਖੀ। ਦੁਨੀਆ ਵੇਖਣ ਤੋਂ ਪਹਿਲਾਂ ਹੀ ਮੈਂ ਇਹਨਾਂ ਨੂੰ ਖਤਮ ਕਰ ਦਿੱਤਾ ਹੈ, ਜਿਹੜੀਆਂ ਮੇਰੀਆਂ ਅੱਖਾਂ ਦੇ ਸਾਹਮਣੇ ਤੜਪ ਤੜਪ ਕੇ ਮਰ ਗਏ ਨੇ, ਇਹਨਾਂ ਦੇ ਕੋਲੋਂ ਕੀ ਕਸੂਰ ਹੋਇਆ। ਮਨ ਨੂੰ ਬੜੀ ਸੱਟ ਵੱਜੀ ਏ। ਪਰ ਗੁਰੂ ਖਾਲਸਾ ਜੀ, ਜਿਨ੍ਹਾਂ ਨੇ ਸੇਧ ਲੈਣੀ ਹੈ, ਜਿਨ੍ਹਾਂ ਦਾ ਜੀਵਨ ਬਦਲਣਾ, ਜ਼ਿੰਦਗੀ ਦੇ ਵਿੱਚ ਇੱਕ ਇਹੋ ਜਿਹੀ ਘਟਨਾ ਵਾਪਰ ਜਾਵੇ ਜੀਵਨ ਬਦਲ ਜਾਂਦਾ, ਪਰ ਅਸੀਂ ਇਨਸਾਨ ਕਹਾਉਂਦੇ ਹਾਂ, ਇਨਸਾਨ ਕਹਾਉਣ ਵਾਲੇ ਜਿਨ੍ਹਾਂ ਨੂੰ ਕੱਲ ਜੂਨੀ ਦੀ ਸੋਝੀ ਹੈ, 84 ਲੱਖ ਜੂਨੀ ਦਾ ਸਰਦਾਰ ਆਖਿਆ ਜਾਂਦਾ ਇਨਸਾਨ ਨੂੰ, ਪਰ ਸਭ ਕੁਝ ਜਾਣਦੇ ਹੋਏ ਅੱਜ ਅਸੀਂ ਬੜੀ ਭੈੜੀ ਬਿਮਾਰੀ ਦੇ ਸ਼ਿਕਾਰ ਹੋ ਗਏ ਹਾਂ, ਜਿਹਨੂੰ ਆਖਿਆ ਜਾਂਦਾ ਭਰੂਣ ਹੱਤਿਆ। ਅੱਜ ਅਸੀਂ ਆਪਣੀ ਅੱਖਾਂ ਦੇ ਸਾਹਮਣੇ ਜਦੋਂ ਪਤਾ ਲੱਗ ਜਾਂਦਾ ਕਿ ਸਾਡੇ ਘਰ ਦੇ ਵਿੱਚ ਬੱਚੀ ਜਨਮ ਲੈਣ ਵਾਲੀ ਹੈ, ਅਲਟਰਾਸਾਊਂਡ ਰਾਹੀਂ ਅਸੀਂ ਉਸ ਨੂੰ ਆਪਣੇ ਹੱਥੀਂ ਕਤਲ ਕਰਾਉਂਦੇ ਹਾਂ, ਸਾਡਾ ਪਿਆਰ ਨਹੀਂ ਰਿਹਾ, ਸਾਡਾ ਮੋਹ ਮੁਹੱਬਤ ਦੁਨੀਆਂ ਦੇ ਉੱਤੋਂ ਖਤਮ ਹੁੰਦਾ ਨਜ਼ਰ ਆ ਰਿਹਾ, ਅਸੀਂ ਇਨਸਾਨ ਕਹਾਉਂਦੇ ਹਾਂ, ਸਾਨੂੰ ਸਾਰੇ ਕਾਸੇ ਦੀ ਪੂਰੀ ਸੋਝੀ ਹੈ। ਪਰ ਮੈਂ ਇੱਕ ਗੱਲ ਦੇਖੀ ਹੈ ਜ਼ਿੰਦਗੀ ਦੇ ਵਿੱਚ, ਤਜਰਬਾ ਕਰਕੇ ਵੇਖਿਆ, ਤੁਸੀਂ ਵੀ ਲੋਕਾਂ ਨੇ ਵੇਖਿਆ, ਮੇਰੇ ਤੋਂ ਵੱਡੀ ਉਮਰ 'ਤੇ ਬੈਠੇ ਹੋ, ਸਾਡੇ ਨਾਲੋਂ ਕਿਤੇ ਵੱਧ ਜਾਨਵਰਾਂ ਦੇ ਵਿੱਚ ਪਿਆਰ ਹੈ। ਸਾਡੇ ਵਿੱਚ ਪਿਆਰ ਖਤਮ ਹੋ ਗਿਆ, ਜਾਨਵਰਾਂ ਵਿੱਚੋਂ ਪਿਆਰ ਖਤਮ ਨਹੀਂ ਹੋਇਆ। ਭਾਵੇਂ ਉਹਨਾਂ ਨੇ ਕਿਸੇ ਦੀ ਜਾਇਦਾਦ ਨਹੀਂ ਲੈਣੀ, ਉਹਨਾਂ ਨੇ ਕਿਸੇ ਦੀ ਮਾਇਆ ਨਹੀਂ ਲੈਣੀ, ਮਾਂ ਪਿਓ ਦਾ ਹੱਕ ਨਹੀਂ ਲੈਣਾ, ਕੇਵਲ ਤਾਂ ਕੇਵਲ ਪਿਆਰ ਸਾਡੇ ਨਾਲੋਂ ਕਈ ਗੁਣਾ ਜ਼ਿਆਦਾ। ਆਮ ਲੋਕਾਂ ਨੇ ਪਿੰਡਾਂ ਦੇ ਵਿੱਚ ਰਹਿੰਦੇ ਹੋਇਆਂ ਵੇਖਿਆ ਹੋਵੇਗਾ, ਜਦੋਂ ਨਾ ਇੱਕ ਕਾਂ ਕਿਸੇ ਜਗ੍ਹਾ ਦੇ ਉੱਤੇ ਡਿੱਗ ਜਾਵੇ ਜਾਂ ਜ਼ਖਮੀ ਹੋ ਜਾਵੇ ਜਾਂ ਮਰ ਜਾਵੇ, ਇੱਕ ਕਾਂ ਨੂੰ ਵੇਖ ਕੇ ਇੱਕ ਕਾਂ ਕਰਲਾਉਂਦਾ, ਕਾਂ ਕਾਂ ਕਰਦਾ, ਉਹਦੀ ਆਵਾਜ਼ ਸੁਣ ਕੇ ਉੱਥੇ ਸੌਆਂ ਦੀ ਤਾਦਾਦ ਦੇ ਵਿੱਚ, ਹਜ਼ਾਰਾਂ ਦੀ ਤਾਦਾਦ ਦੇ ਵਿੱਚ ਕਾਂ ਹੀ ਕਾਂ ਇਕੱਠੇ ਹੋ ਜਾਂਦੇ ਨੇ। ਅਸਮਾਨ ਕਾਲਾ ਹੀ ਕਾਲਾ ਹੋ ਜਾਂਦਾ, ਕੁਝ ਸੁਣਾਈ ਨਹੀਂ ਦਿੰਦਾ, ਪਰ ਇੱਕ ਤਰਫ ਅਸੀਂ ਇਨਸਾਨ ਹਾਂ, ਸਾਨੂੰ ਸਾਰੀ ਸੋਝੀ ਹੈ, ਸਾਡੇ ਵਿੱਚ ਕਿੰਨਾ ਕੁ ਪਿਆਰ ਹੈ। ਅਸੀਂ ਇੱਕ ਧੀ ਨੂੰ ਜਨਮ ਲੈਣ ਤੋਂ ਪਹਿਲਾਂ ਮਾਂ ਦੇ ਗਰਭ ਦੇ ਵਿੱਚ ਅਲਟਰਾਸਾਊਂਡ ਦੇ ਰਾਹੀਂ ਖਤਮ ਕਰਾਉਣ 'ਤੇ ਲੱਗੇ ਹੋਏ ਹਾਂ। ਸਾਡੇ ਵਿੱਚ ਕਿੰਨਾ ਕੁ ਪਿਆਰ ਹੈ, ਇਨਸਾਨੀਅਤ ਸਾਡੇ ਵਿੱਚ ਕਿੰਨੀ ਕੁ ਕਾਇਮ ਹੈ। ਇੱਥੇ ਧਰਤੀ ਤਾਂ ਮੈਂ ਖੈਰ ਨਹੀਂ ਵੇਖਿਆ, ਪੰਜਾਬ ਦੀ ਧਰਤੀ ਦੀ ਗੱਲ ਕਰਦਾ, ਹਿੰਦੁਸਤਾਨ ਦੀ ਧਰਤੀ ਦੀ। ਜਦੋਂ ਰੋਡ ਉੱਤੇ ਜਾਂਦੇ ਹਾਂ, ਗੱਡੀ ਮੋਟਰ ਦੇ ਉੱਤੇ ਜਾਂਦੇ ਹਾਂ, ਜਦੋਂ ਕਿਤੇ ਐਕਸੀਡੈਂਟ ਹੋ ਜਾਂਦਾ, ਸਾਡੀਆਂ ਅੱਖਾਂ ਦੇ ਸਾਹਮਣੇ ਇਨਸਾਨ ਪਿਆ ਤੜਪਦਾ ਹੁੰਦਾ, ਪਰ ਅਸੀਂ ਆਪਣੀ ਗੱਡੀ ਕੁਝ ਪਲਾਂ ਵਾਸਤੇ ਉਹਦੇ ਕੋਲ ਸਲੋਅ ਕਰਕੇ, ਹੌਲੀ ਕਰਕੇ ਫਿਰ ਤੋਰ ਲੈਂਦੇ ਹਾਂ, ਵੀ ਇਹ ਤਾਂ ਜ਼ਖਮੀ ਆ, ਤੜਪਦਾ, ਸਾਡਾ ਹਿਰਦਾ ਨਹੀਂ ਕੰਬਦਾ, ਸਾਡੇ ਵਿੱਚੋਂ ਪਿਆਰ ਮੁਹੱਬਤ ਖਤਮ ਹੋ ਗਿਆ। ਜਿੱਥੇ ਸਾਡਾ ਫਰਜ਼ ਬਣਦਾ ਕਿ ਉੱਤਰ ਕੇ ਇਹਦੀ ਮਦਦ ਕਰੀਏ, ਇਹਨੂੰ ਪਾਣੀ ਪਾਈਏ, ਇਹਨੂੰ ਡਾਕਟਰ ਤੱਕ ਪਹੁੰਚਾਈਏ, ਪਰ ਅਸੀਂ ਆਪਣੇ ਫਰਜ਼ਾਂ ਤੋਂ ਇਨਕਾਰੀ ਹੁੰਦੇ ਜਾ ਰਹੇ ਹਾਂ। ਕੇਵਲ ਤਾਂ ਕੇਵਲ ਸਾਡੇ ਵਿੱਚੋਂ ਪਿਆਰ ਨਹੀਂ ਖਤਮ ਹੋਇਆ, ਅਤੇ ਹੋਰ ਕੀ ਹੈ। ਇੱਕ ਜਾਨਵਰ ਕਾਂ ਕਾਂ ਉੱਤੇ ਕੁਰਬਾਨ ਹੋਣ ਵਾਸਤੇ ਤਿਆਰ ਹੈ, ਆਪਣੀ ਜਾਨ ਨਿਸ਼ਾਵਰ ਕਰਨ ਵਾਸਤੇ ਤਿਆਰ ਨੇ, ਪਰ ਇਨਸਾਨੀਅਤ ਨਾਤੇ ਸਾਡੇ ਵਿੱਚੋਂ ਅੱਜ ਉਹ ਪਿਆਰ ਦੀ ਭਾਵਨਾ ਖਤਮ ਹੁੰਦੀ ਨਜ਼ਰ ਆ ਰਹੀ ਹੈ। ਆਓ, ਜਦੋਂ ਲਕਸ਼ਮਣ ਦੇਵ ਦੇ ਹਿਰਦੇ ਨੂੰ ਸੱਟ ਵੱਜੀ, ਮਨਾ ਇਹਨਾਂ ਬੱਚਿਆਂ ਦਾ ਕੀ ਕਸੂਰ ਜਿਹੜੇ ਮੇਰੀਆਂ ਅੱਖਾਂ ਦੇ ਸਾਹਮਣੇ ਤੜਪ ਤੜਪ ਕੇ ਮਰ ਗਏ। ਮਨ ਦੇ ਵਿੱਚ ਵੈਰਾਗ ਪੈਦਾ ਹੋ ਗਿਆ। ਉਸੇ ਸਮੇਂ ਤੀਰ ਤੋੜੇ, ਕਮਾਨ ਤੋੜੇ, ਘੋੜੀ ਨੂੰ ਉਸੇ ਜਗ੍ਹਾ ਦੇ ਉੱਤੇ ਛੱਡ ਦਿੱਤਾ। ਘਰ ਦੇ ਵਿੱਚ ਵਸਤਰ ਉਤਾਰ ਕੇ, ਸਾਦੇ ਵਸਤਰ ਪਾ ਕੇ, ਭਗਵੇਂ ਵਸਤਰ ਪਾ ਕੇ ਲਕਸ਼ਮਣ ਦੇ ਵੈਰਾਗੀ ਹੋ ਗਿਆ। ਚੜ੍ਹਦੀ ਉਮਰ 17 ਸਾਲ ਦੀ ਉਮਰ ਦੇ ਵਿੱਚ ਵੈਰਾਗੀ ਹੋਇਆ। ਥਾਂ ਥਾਂ ਦੇ ਉੱਤੇ ਮਨ ਦੀ ਸ਼ਾਂਤੀ ਖਾਤਰ ਭਟਕਦਾ ਫਿਰਦਾ, ਕਦੇ ਹਰਿਦੁਆਰ ਤੀਰਥਾਂ ਉੱਤੇ ਇਸ਼ਨਾਨ ਕੀਤਾ, ਪਰ ਮਨ ਨੂੰ ਸਕੂਨ ਪ੍ਰਾਪਤ ਨਾ ਹੋਇਆ, ਮਨ ਨੂੰ ਸ਼ਾਂਤੀ ਪ੍ਰਾਪਤ ਨਾ ਹੋਈ। ਘੁੰਮਦਾ ਘੁੰਮਾਉਂਦਾ ਆਖਿਰਕਾਰ ਜ਼ਿੰਦਗੀ ਦੇ 15 ਸਾਲ ਉਹਨੇ ਥਾਂ ਥਾਂ ਦੇ ਉੱਤੇ ਠੇਡੇ ਖਾਂਦਿਆਂ ਹੋਇਆਂ ਬਤੀਤ ਕਰਦਾ ਹੋਇਆ ਆਖਿਰਕਾਰ ਗੋਦਾਵਰੀ ਦੀ ਧਰਤੀ ਉੱਤੇ ਪਹੁੰਚਿਆ, ਜਿਸ ਨੂੰ ਅੱਜ ਕੱਲ੍ਹ ਸੱਚਖੰਡ ਹਜ਼ੂਰ ਸਾਹਿਬ ਦੇ ਨਾਂ ਦੇ ਨਾਲ ਜਾਣਿਆ ਜਾਂਦਾ। ਦੱਖਣ ਦੀ ਧਰਤੀ ਉੱਤੇ ਪਹੁੰਚਿਆ, ਉਸ ਜਗ੍ਹਾ ਦੇ ਉੱਤੇ ਜਾ ਕੇ ਪਹੁੰਚਿਆ, ਇੱਕ ਮਹਾਤਮਾ ਦੇ ਨਾਲ ਮਿਲਾਪ ਹੋਇਆ, ਜਿਹੜਾ ਰਿੱਧੀਆਂ ਸਿੱਧੀਆਂ ਦਾ ਮਾਲਕ, ਉਹਦੇ ਕੋਲ ਬੈਠ ਕੇ ਉਹਦੇ ਕੋਲੋਂ ਗਿਆਨ ਪ੍ਰਾਪਤ ਕੀਤਾ, ਉਹਦੀ ਚੜ੍ਹਾਈ ਕਰਨ ਤੋਂ ਬਾਅਦ ਉਸ ਡੇਰੇ ਦਾ ਮਾਲਕ ਬਣਿਆ, ਰਿੱਧੀਆਂ ਸਿੱਧੀਆਂ ਦਾ ਮਾਲਕ ਬਣ ਕੇ ਬਹਿ ਗਿਆ, ਆਪਣਾ ਨਾਮ ਰੱਖਿਆ ਮਾਧੋ ਦਾਸ ਵੈਰਾਗੀ। ਪਰ ਮਨ ਵੈਰਾਗੀ ਹੋ ਗਿਆ, 15 ਸਾਲ ਜ਼ਿੰਦਗੀ ਦੇ ਘਰ ਬਾਰ ਤਿਆਗ ਕੇ ਤੀਰਥਾਂ ਉੱਤੇ ਘੁੰਮਦਾ ਫਿਰਿਆ, ਪਰ ਸ਼ੈਤਾਨ ਮਨ ਦੀ ਆਦਤ ਸ਼ਿਕਾਰ ਖੇਡਣ ਦੀ ਅਜੇ ਤੱਕ ਨਹੀਂ ਗਈ। ਪਹਿਲਾਂ ਜਾਨਵਰਾਂ ਦਾ ਸ਼ਿਕਾਰ ਕਰਿਆ ਕਰਦਾ ਸੀ, ਅੱਜ ਉਹ ਰੱਬ ਦੀਆਂ ਰੂਹਾਂ ਦਾ ਸ਼ਿਕਾਰ ਕਰਨ ਲੱਗਿਆ, ਭੋਲੇ ਭਾਲੇ ਲੋਕਾਂ ਦਾ ਮਜ਼ਾਕ ਉਡਾਉਣ ਲੱਗਿਆ। ਇਹਨਾਂ ਰਿੱਧੀਆਂ ਸਿੱਧੀਆਂ ਦਾ ਮਾਲਕ ਬਣ ਗਿਆ, ਉਹਨੇ ਆਪਣੇ ਡੇਰੇ ਦੇ ਵਿੱਚ ਇੱਕ ਪਲੰਘ ਲਾਇਆ, ਆਉਂਦੇ ਜਾਂਦੇ ਰਾਹੀਆਂ ਨੂੰ ਉਸ ਪਲੰਘ ਦੇ ਉੱਤੇ ਬਿਠਾ ਲੈਂਦਾ, ਆਪਣੀਆਂ ਕਰਾਮਾਤਾਂ ਦੇ ਕਾਰਨ ਆਪਣੀਆਂ ਕਰਾਮਾਤਾਂ ਦੀ ਸ਼ਕਤੀ ਦੇ ਨਾਲ ਉਸ ਪਲੰਘ ਨੂੰ ਪੱਠਾ ਕਰ ਦਿੰਦਾ। ਮਹਾਤਮਾ ਪਲੰਘ ਦੇ ਥੱਲੇ ਅਤੇ ਪਲੰਘ ਮਹਾਤਮਾ ਦੇ ਉੱਤੇ, ਉਹਨੇ ਅਤੇ ਉਹਦੇ ਨਾਲ ਦੇ ਚੇਲਿਆਂ ਨੇ ਤਾੜੀਆਂ ਮਾਰ ਮਾਰ ਕੇ ਹੱਸਣਾ। ਪਰ ਸ਼ਿਕਾਰ ਖੇਡਣ ਦੀ ਮਨ ਦੀ ਆਦਤ ਅਜੇ ਨਾ ਗਈ। ਇੱਧਰੋਂ ਮੇਰੇ ਦੀਨ ਦੁਨੀਆ ਵਾਲੀ ਕਲਗੀਆਂ ਵਾਲੇ ਸਤਿਗੁਰੂ ਸਾਬੋ ਕਿ ਤਲਵੰਡੀ ਦਮਦਮਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੋਂ ਚੱਲਦੇ ਹੋਏ ਅੱਜ ਦੱਖਣ ਦੀ ਧਰਤੀ, ਨੰਦੇੜ ਦੀ ਧਰਤੀ ਉੱਤੇ ਪਹੁੰਚੇ। ਜਦੋਂ ਨੰਦੇੜ ਦੀ ਧਰਤੀ ਉੱਤੇ ਪਹੁੰਚੇ, ਮਾਧੋ ਦਾਸ ਵੈਰਾਗੀ ਦੇ ਡੇਰੇ ਵਿੱਚ ਪਹੁੰਚੇ, ਮਾਧੋ ਦਾਸ ਵੈਰਾਗੀ ਆਪਣੇ ਡੇਰੇ ਤੋਂ ਕੁਝ ਵਿੱਥ ਉੱਤੇ ਧੂਹੇ ਉੱਤੇ ਬੈਠਾ, ਧੂਹੇ ਤਪਾ ਰਿਹਾ। ਗੁਰੂ ਮਹਾਰਾਜ ਨੇ ਜਾ ਕੇ ਉਹਦੇ ਪਲੰਘ ਦੇ ਉੱਤੇ ਆਸਣ ਲਾਇਆ, ਜਿਹਦੇ ਉੱਤੇ ਲੋਕਾਂ ਦਾ ਮਜ਼ਾਕ ਉਡਾਉਂਦਾ ਸੀ। ਸਤਿਗੁਰੂ ਮਹਾਰਾਜ ਨੇ ਇੱਕ ਬਾਹੀ ਉੱਤੇ ਤੀਰ ਰੱਖੇ, ਦੂਸਰੀ ਬਾਹੀ ਉੱਤੇ ਤਲਵਾਰ ਰੱਖੀ। ਗੁਰੂ ਮਹਾਰਾਜ ਵੀਰ ਆਸਣ ਹੋ ਕੇ ਪਲੰਘ ਉੱਤੇ ਵਿਰਾਜਮਾਨ ਹੋਏ। ਨਾਲ ਸਿੰਘਾਂ ਨੂੰ ਹੁਕਮ ਕੀਤਾ ਕਿ ਇਹਦੀ ਬਗੀਚੀ ਦੇ ਵਿੱਚ, ਇਹਦੇ ਡੇਰੇ ਦੇ ਵਿੱਚ ਉੱਥੇ ਜੋ ਬੱਕਰੇ ਫਿਰਦੇ ਸਨ, ਉਹਨਾਂ ਨੂੰ ਝੜਕਾ ਦਿੱਤਾ ਜਾਵੇ। ਇਹ ਗੁਰੂ ਮਹਾਰਾਜ ਦਾ ਕੌਤਕ ਸੀ। ਜਦੋਂ ਬੱਕਰੇ ਝੜਕਾਏ, ਉਹਨੂੰ ਗਿਆਨ ਕਰਾਉਣਾ ਸੀ, ਉਹਦੀ ਅੰਦਰਲੀ ਸੁੱਤੀ ਹੋਈ ਜ਼ਮੀਰ ਨੂੰ ਜਗਾਉਣ ਵਾਸਤੇ ਗੁਰੂ ਮਹਾਰਾਜ ਨੇ ਇੱਕ ਕੌਤਕ ਵਰਤਾਇਆ। ਜਦੋਂ ਬੱਕਰੇ ਝੜਕਾ ਦਿੱਤੇ, ਉਹਦੇ ਚੇਲਿਆਂ ਨੇ ਜਾ ਕੇ ਮਾਧੋ ਦਾਸ ਵੈਰਾਗੀ ਨੂੰ ਦੱਸਣਾ ਕੀਤਾ ਕਿ ਆਪਣੀ ਸਾਰੀ ਡੇਰੇ ਦੀ ਬਗੀਚੀ ਉਹਦੇ ਘੋੜਿਆਂ ਨੇ, ਗੁਰੂ ਮਹਾਰਾਜਿਆਂ ਨੇ ਉਡਾ ਬਰਬਾਦ ਕਰ ਦਿੱਤੀ, ਉਜਾੜ ਦਿੱਤੀ। ਅਤੇ ਬੱਕਰੇ ਝੜਕਾ ਦਿੱਤੇ, ਇੱਕ ਪਲੰਘ ਦੇ ਉੱਤੇ ਆ ਕੇ ਬਿਰਾਜਮਾਨ ਹੋ ਗਏ ਨੇ। ਪਤਾ ਨਹੀਂ ਕੌਣ ਨੇ, ਅਸੀਂ ਬੜਾ ਸਮਝਾਇਆ ਪਰ ਸਮਝੇ ਨਹੀਂ, ਅਸੀਂ ਬੜਾ ਰੋਕਿਆ ਉਹ ਸਾਡੇ ਰੋਕਿਆ ਤੇ ਰੁਕੇ ਨਹੀਂ। ਤਾਂ ਮਾਧੋ ਦਾਸ ਨੇ ਬੜਾ ਯਤਨ ਕੀਤਾ, ਬੜਾ ਦੇਵੀ ਦੇਵਤਿਆਂ ਨੂੰ ਧਿਆਇਆ, ਪਲੰਘ ਨੂੰ ਪੁੱਠਾ ਕਰਨਾ ਚਾਹਿਆ, ਪਰ ਦੀਨ ਦੁਨੀਆਂ ਦੇ ਵਾਲੀ ਮੇਰੇ ਕਲਗੀਆਂ ਵਾਲੇ ਸਤਿਗੁਰੂ ਪਲੰਘ ਉੱਤੇ ਵਿਰਾਜਮਾਨ ਮਾਧੋ ਦਾਸ ਦੀਆਂ ਰਿੱਧੀਆਂ ਸਿੱਧੀਆਂ ਨੇ ਜਦੋਂ ਨਾ ਕੰਮ ਕੀਤਾ, ਤਾਂ ਮਨ ਦੇ ਨਾਲ ਸੋਚਣ ਲੱਗਿਆ ਜਿਹੜਾ ਪਲੰਘ ਦੇ ਉੱਤੇ ਆ ਕੇ ਬੈਠਿਆ ਮੇਰੇ ਨਾਲੋਂ ਵੱਡੀ ਕਰਨੀ ਦਾ ਮਾਲਕ ਹੈ, ਕਿਉਂ ਨਾ ਚੱਲ ਕੇ ਅੱਖੀਂ ਵੇਖੀਏ। ਗੁਰੂ ਮਹਾਰਾਜ ਦੇ ਆ ਕੇ ਸਨਮੁਖ ਹੋਇਆ, ਬੜਾ ਯਤਨ ਫਿਰ ਕੀਤਾ ਰਿੱਧੀਆਂ ਸਿੱਧੀਆਂ ਦਾ ਕਿ ਪਲੰਘ ਨੂੰ ਪੁੱਠਾ ਕੀਤਾ ਜਾਵੇ। ਜਦੋਂ ਪਲੰਘ ਪੁੱਠਾ ਨਾ ਹੋਇਆ, ਗੁਰੂ ਮਹਾਰਾਜ ਦੇ ਚਰਨਾਂ ਉੱਤੇ ਢਹਿ ਪਿਆ, ਆਖਣ ਲੱਗਿਆ ਸਤਿਗੁਰ ਜੀ ਤੁਸੀਂ ਕੌਣ? ਮੇਰੇ ਕਲਗੀਆਂ ਵਾਲੇ ਸਤਿਗੁਰ ਨੇ ਆਖਿਆ, ਮਾਧੋ ਦਾਸ ਆਪਣੇ ਹਿਰਦੇ ਵਿੱਚ ਝਾਤ ਮਾਰ ਕੇ ਵੇਖ ਮੈਂ ਕੌਣ ਹੈ, ਤੈਨੂੰ ਪਤਾ ਲੱਗ ਜਾਵੇਗਾ। ਤਾਂ ਮਾਧੋ ਦਾਸ ਜਦੋਂ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਉੱਤੇ ਝੁਕਿਆ, ਤੇ ਗੁਰੂ ਮਹਾਰਾਜ ਨੇ ਆਖਿਆ, ਮਾਧੋ ਦਾਸ ਤੂੰ ਕੌਣ? ਆਖਣ ਲੱਗਿਆ, ਜੀ ਮੈਂ ਬੰਦਾ। ਗੁਰੂ ਮਹਾਰਾਜ ਆਖਣ ਲੱਗੇ, ਮਾਧੋ ਦਾਸ ਜੇ ਤੂੰ ਬੰਦਾ ਤਾਂ ਬੰਦਿਆਂ ਵਾਲੇ ਕਰਮ ਕਰ, ਬੰਦਿਆਂ ਦਾ ਕੰਮ ਨਹੀਂ ਕਿ ਬਾਲ ਖਲਾਰ ਕੇ ਸਿਰ ਦੇ ਉੱਤੇ ਭੂਤੀ ਮਲ ਕੇ, ਮੱਥੇ ਉੱਤੇ ਭੂਤੀ ਮਲ ਕੇ ਧੂਹੇ ਤਪਣੇ, ਭੋਲੇ ਭਾਲੇ ਲੋਕਾਂ ਦੇ ਉੱਤੇ ਰਿੱਧੀਆਂ ਸਿੱਧੀਆਂ ਕਰਾਮਾਤਾਂ ਦਾ ਇਸਤੇਮਾਲ ਕਰਨਾ, ਭੋਲੇ ਭਾਲੇ ਲੋਕਾਂ ਦਾ ਮਜ਼ਾਕ ਉਡਾਉਣਾ। ਜਦੋਂ ਮੇਰੇ ਕਣਕੀਆਂ ਵਾਲੇ ਸਤਿਗੁਰ ਨੇ ਮਾਧੋ ਦਾਸ ਵੈਰਾਗੀ ਦੇ ਦਿਲ ਦੀਆਂ ਬੁੱਝ ਕੇ ਕਹੀਆਂ, ਤਾਂ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਉੱਤੇ ਝੁੱਕ ਕੇ ਆਖਣ ਲੱਗਿਆ, ਸਤਿਗੁਰ ਜੀ ਤੁਸੀਂ ਬੜੀ ਭਾਰੀ ਗਲਤੀ ਕੀਤੀ, ਮੇਰਾ ਡੇਰਾ ਅਪਵਿੱਤਰ ਕਰ ਦਿੱਤਾ, ਮੇਰਾ ਡੇਰਾ ਭਿੜ ਦਿੱਤਾ, ਇੱਥੇ ਤੁਸੀਂ ਬੱਕਰੇ ਝੜਕਾ ਦਿੱਤੇ। ਮੇਰੇ ਕਲਗੀਆਂ ਵਾਲੇ ਸਤਿਗੁਰ ਆਖਣ ਲੱਗੇ, ਮਾਧੋ ਦਾਸਾ ਇਹ ਜੋ ਤੇਰਾ ਡੇਰਾ ਇਹ ਹਿੰਦੁਸਤਾਨ ਦੀ ਧਰਤੀ ਉੱਤੇ ਆ ਕਿਸੇ ਹੋਰ ਮੁਲਕ ਦੇ ਵਿੱਚ ਹੈ? ਆਖਣ ਲੱਗਾ ਜੀ ਹਿੰਦੁਸਤਾਨ ਦੀ ਧਰਤੀ ਉੱਤੇ ਆ, ਮੇਰੇ ਕਲਗੀਆਂ ਵਾਲੇ ਸਤਿਗੁਰ ਆਖਣ ਲੱਗੇ ਇੱਕ ਬੱਕਰੇ ਦਾ ਖੂਨ ਡੁੱਲਣ ਦੇ ਨਾਲ ਤੇਰਾ ਡੇਰਾ ਪਿੱਟਿਆ ਗਿਆ, ਮਾਰ ਪੰਜਾਬ ਦੀ ਧਰਤੀ ਉੱਤੇ ਨਿਗਾ, ਜਿੱਥੇ ਨਿਰਦੋਸ਼ਾਂ ਮਜ਼ਲੂਮਾਂ ਦਾ ਪਾਣੀ ਦੇ ਵਾਂਗ ਖੂਨ ਵਗਿਆ, ਉਦੋਂ ਤੇਰਾ ਸੰਘਾਸਨ ਨਹੀਂ ਡੋਲਿਆ, ਉਦੋਂ ਤੇਰਾ ਹਿਰਦਾ ਨਹੀਂ ਹਿੱਲਿਆ, ਉਦੋਂ ਤੇਰਾ ਡੇਰਾ ਪਿੱਟਿਆ ਨਹੀਂ ਗਿਆ, ਜਦੋਂ ਚਮਕੌਰ ਦੀ ਧਰਤੀ ਉੱਤੇ 10 ਲੱਖ ਮੁਗਲ ਫੌਜਾਂ ਨੇ 40 ਨੂੰ ਘੇਰਾ ਪਾਇਆ, ਉਦੋਂ ਤੇਰਾ ਡੇਰਾ ਨਹੀਂ ਪਿੱਟਿਆ ਗਿਆ, ਜਦੋਂ ਸਰਹੰਦੀਆਂ ਦੀਵਾਰਾਂ ਦੇ ਵਿੱਚ ਬਿਨਾਂ ਕਿਸੇ ਕਸੂਰੋਂ ਨਿਰਦੋਸ਼ 7 ਤੇ 9 ਸਾਲ ਦੀਆਂ ਮਾਸੂਮ ਜਿੰਦਾਂ ਨੂੰ ਜਿੰਦਾ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕੀਤਾ ਗਿਆ, ਉਦੋਂ ਤੇਰਾ ਡੇਰਾ ਨਹੀਂ ਪਿੱਟਿਆ। ਜੋ ਬਚਨ ਮੇਰੇ ਕਲਗੀਆਂ ਵਾਲੇ ਸਤਿਗੁਰੂ ਆਪਣੇ ਮੁਖਾਰ ਬਿੰਦ ਦੇ ਵਿੱਚੋਂ ਮਾਧੋ ਦਾਸ ਵਿਰਾਗੀ ਦੀ ਮੁਰਦਾ ਹੋਈ ਅਣਖ ਨੂੰ ਜਗਾਉਣ ਖਾਤਰ ਕਹਿ ਰਹੇ ਨੇ, ਉਹਨਾਂ ਲਈ ਨਾ ਤੋਂ ਜਾਣੂ ਢਾਡੀ ਜੱਤਾ ਇਉਂ ਕਰਵਾ ਰਿਹਾ। ਸਤੂਰਾ ਨੇ ਕਹਿਣਾ ਕੀਤਾ, ਮਾਧੋ ਦਾਸ ਤੂੰ ਕਹਿਣਾ ਵੀ ਇੱਕ ਬੱਕਰੇ ਦਾ ਖੂਨ ਡੁੱਲਣ ਦੇ ਨਾਲ ਮੇਰਾ ਡੇਰਾ ਪਵਿੱਤਰ ਹੋ ਗਿਆ, ਪਿੱਟਿਆ ਗਿਆ, ਤੇ ਤੇਰਾ ਡੇਰਾ ਉਦੋਂ ਕਿਉਂ ਨਹੀਂ ਪਿੱਟਿਆ ਗਿਆ ਜਦੋਂ ਪੰਜਾਬ ਦੀ ਧਰਤੀ ਉੱਤੇ ਸਤੀਆਂ ਦੇ ਸੱਤ ਲੁੱਟੇ ਜਾ ਰਹੇ ਸਨ, ਜਦੋਂ ਇੰਨਾ ਜ਼ੁਲਮ ਹੋਇਆ ਤਾਂ ਜਦੋਂ ਸੱਚੇ ਗੁਰੂ ਨੇ ਸੱਚੀਆਂ ਸੁਣਾਈਆਂ, ਮਾਧੋ ਦਾਸ ਦੇ ਮਨ ਦੇ ਵਿੱਚੋਂ ਅੱਧਾ ਕਹਿੰਕੜ ਦੂਰ ਹੋ ਗਿਆ। ਹੱਥ ਜੋੜ ਕੇ ਖੜਾ ਹੋਇਆ, ਆਖਣ ਲੱਗਿਆ, ਸਤਿਗੁਰ ਜੀ ਮੈਨੂੰ ਪਤਾ ਲੱਗ ਗਿਆ ਤੁਸੀਂ ਕੌਣ ਹੋ, ਮੈਨੂੰ ਪਹਿਚਾਣ ਹੋ ਗਈ, ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਹੋ। ਤੁਹਾਡੇ ਬਾਬਤ ਮੈਨੂੰ ਬੜੀਆਂ ਖਬਰਾਂ ਮਿਲਦੀਆਂ ਰਹੀਆਂ ਕਿ ਤੁਸੀਂ ਜ਼ਬਰ ਅਤੇ ਜ਼ੁਲਮ ਦੇ ਖਿਲਾਫ਼ ਬੜਾ ਡਟ ਕੇ ਟਾਕਰਾ ਕੀਤਾ ਜ਼ਬਰ ਅਤੇ ਜ਼ੁਲਮ ਦਾ। ਸਤਿਗੁਰ ਜੀ ਮੇਰੇ ਕੋਲੋਂ ਬੜਾ ਵੱਡਾ ਗੁਨਾਹ ਹੋਇਆ, ਮੇਰੇ ਗੁਨਾਹ ਨੂੰ ਮਾਫ਼ ਕਰ ਦਿੱਤਾ ਜਾਵੇ। ਮੇਰੇ ਕਲਗੀਆਂ ਵਾਲੇ ਸਤਿਗੁਰਾਂ ਨੇ ਕਹਿਣਾ ਕੀਤਾ, ਮਾਧੋ ਦਾਸ ਤੇਰਾ ਜਨਮ ਰਾਜਪੂਤ ਘਰਾਣੇ ਵਿੱਚ ਹੋਇਆ, ਰਾਜਪੂਤ ਘਰਾਣੇ ਵਿੱਚ ਜਨਮ ਲੈ ਕੇ ਤੇਰੇ ਹੱਥਾਂ ਦੇ ਵਿੱਚ ਮਾਲਾ ਸੋਭਾ ਨਹੀਂ ਦਿੰਦੀ, ਰਾਜਪੂਤ ਘਰਾਣੇ ਦੇ ਵਿੱਚ ਪੈਦਾ ਹੋਏ ਬੱਚਿਆਂ ਦੇ ਬਹਾਦਰਾਂ ਦੇ ਘਰਾਣੇ ਦੇ ਵਿੱਚ ਪੈਦਾ ਹੋਇਆ, ਤੇਰੇ ਹੱਥ ਦੇ ਵਿੱਚ ਤਲਵਾਰਾਂ ਸੋਭਾ ਦਿੰਦੀਆਂ ਨੇ, ਤੇਰੇ ਹੱਥਾਂ ਦੇ ਵਿੱਚ ਸ਼ਸਤਰ ਸੋਭਾ ਦਿੰਦੇ ਨੇ, ਜਿਵੇਂ ਮੇਰੇ ਕਲਗੀਆਂ ਵਾਲੇ ਸਤਿਗੁਰੂ ਮਾਧੋ ਦਾਸ ਵੈਰਾਗੀ ਨੂੰ ਜਦੋਂ ਖਰੀਆਂ ਖਰੀਆਂ ਸੁਣਾਉਣ ਲੱਗੇ, ਜੋ ਕੁਝ ਮਾਧੋ ਦਾਸ ਵੈਰਾਗੀ ਆਪਣੀਆਂ ਅੱਖਾਂ ਦੇ ਵਿੱਚ ਅੱਥਰੂ ਕੇਰ ਕੇ ਮੇਰੀਆਂ ਕਲਗੀਆਂ ਵਾਲੇ ਸਤਿਗੁਰ ਦੇ ਸਨਮੁਖ ਹੋ ਕੇ ਇੱਕ ਬੇਨਤੀਆਂ ਇਉਂ ਕਰਨ ਲੱਗੇ,
ਮੈਥੋਂ ਚੱਲ ਹੁੰਦੇ ਨਾ ਦਾਤਾ ਹੋਰ ਨ ਮਾਰੋ ਤਾਨੇ, ਸੁਣ ਜ਼ੁਲਮ ਦਾਸ ਸੁਖੀ ਵੱਸਦੇ ਆ ਲੋਕਾਂ ਤੇ, ਸੁਖੀ ਵੱਸਦੇ ਆ ਲੋਕਾਂ ਤੇ, ਜ਼ਾਲਮ ਕਰਦਾ ਕਰਮ ਹੈਵਾਨੇ, ਮੈਥੋਂ ਚੱਲ ਹੁੰਦੇ ਨਾ ਦਾਤਾ ਹੋਰ ਨ ਮਾਰੋ ਤਾਨੇ, ਮੈਥੋਂ ਚੱਲ ਹੁੰਦੇ ਨਾ ਦਾਤਾ ਹੋਰ ਨ ਮਾਰੋ ਤਾਨੇ। तोरो अपने बंदे नू तोरो अपने बंदे नू बन के गुट शहीदी गाने मैं तो चल हुंदे ना दाता होर न मारो ताने मैं तो चल हुंदे ना दाता होर न मारो ताने
ਸਾਡੀ ਅਣਖ ਸੀ ਨੀਂਦ ਵਿੱਚ ਪਈ ਸੁੱਤੀ ਸਾਨੂੰ ਟੰਪ ਕੇ ਗੁਰਾਂ ਜਗਾ ਦਿੱਤਾ ਕੈਰ ਬੁਜਦਲਾਂ ਦੀ ਜਿਉਂਦੇ ਜ਼ਿੰਦਗੀ ਜੋ ਸੂਰਮ ਗਤੀ ਦਾ ਰੰਗ ਚੜ੍ਹਾ ਦਿੱਤਾ ਜਿਨ੍ਹਾਂ ਹੱਥਾਂ ਵਿੱਚ ਤੱਕੜੀ ਫੜੀ ਰਹਿੰਦੀ ਉਹਨਾਂ ਹੱਥਾਂ ਵਿੱਚ ਖੰਡਾ ਫੜਾ ਦਿੱਤਾ ਜੂਨੀ ਵਿਹਲਿਆ ਕੱਟ ਕੇ ਗਿੱਦੜਾਂ ਦੀ ਸਾਨੂੰ ਸ਼ੇਰਾਂ ਵਾਲਾ ਜਾਮਾ ਪਹਿਨਾ ਦਿੱਤਾ ਮੇਰੇ ਕਲਗੀਆਂ ਵਾਲੇ ਸਤਿਗੁਰਾਂ ਦੇ ਪਵਿੱਤਰ ਚਰਨਾਂ ਦੇ ਵਿੱਚ ਮਾਧੋ ਦਾਸ ਵਿਰਾਗੀ ਹੱਥ ਜੋੜ ਕੇ ਖੜਾ ਹੋਇਆ ਆਖਣ ਲੱਗਿਆ ਸਤਿਗੁਰ ਜੀ ਮੈਨੂੰ ਤੁਹਾਡਾ ਕੀ ਹੁਕਮ ਹੈ ਮੇਰੇ ਕਲਗੀਆਂ ਵਾਲੇ ਸਤਿਗੁਰਾਂ ਨੇ ਕਹਿਣਾ ਕੀਤਾ ਮਾਧੋ ਦਾਸ ਹੁਣ ਤੇਰੇ ਦਿਲ ਦੇ ਵਿੱਚ ਕੋਈ ਭਰਮ ਭੁਲੇਖਾ ਤਾਂ ਨਹੀਂ ਰਹਿ ਗਿਆ ਆਖਣ ਲੱਗਿਆ ਸਤਿਗੁਰ ਜੀ ਨਹੀਂ ਜਿਵੇਂ ਆਪ ਦਾ ਹੁਕਮ ਹੋਵੇ ਕਿਰਪਾ ਕਰੋ ਮੇਰੇ ਉੱਤੇ ਰਹਿਮਤ ਕਰੋ ਮੇਰੇ ਕਲਗੀਆਂ ਵਾਲੇ ਸਤਿਗੁਰਾਂ ਨੇ ਉਸੇ ਸਮੇਂ ਸਿੰਘਾਂ ਨੂੰ ਹੁਕਮ ਕੀਤਾ ਖੰਡੇ ਵੱਟ ਦਾ ਅੰਮ੍ਰਿਤ ਤਿਆਰ ਕੀਤਾ ਗਿਆ ਮਾਧੋ ਦਾਸ ਨੂੰ ਖੰਡੇ ਵੱਟ ਦਾ ਅੰਮ੍ਰਿਤ ਪਾਨ ਕਰਾਇਆ ਉਹਦਾ ਨਾਂ ਮਾਧੋ ਦਾਸ ਵਿਰਾਗੀ ਤੋਂ ਬਦਲ ਕੇ ਬੰਦਾ ਸਿੰਘ ਬਹਾਦਰ ਰੱਖਿਆ ਕਈ ਵਿਦਵਾਨਾਂ ਨੇ ਇੱਥੇ ਲਿਖਿਆ ਕਿ ਉਹਦਾ ਨਾਂ ਬਦਲ ਕੇ ਭਾਈ ਗੁਰਬਖਸ਼ ਸਿੰਘ ਰੱਖਿਆ ਆਓ ਜਿਸ ਸਮੇਂ ਮੇਰੇ ਕਲਗੀਆਂ ਵਾਲੇ ਸਤਿਗੁਰਾਂ ਨੇ ਖੰਡੇ ਵੱਟ ਦਾ ਅੰਮ੍ਰਿਤ ਪਾਨ ਕਰਾਇਆ ਮਾਧੋ ਦਾਸ ਵਿਰਾਗੀ ਨੂੰ ਰਹਿਤ ਮਰਿਆਦਾ ਦੱਸੀ ਰਹਿਤ ਮਰਿਆਦਾ ਦੇ ਵਿੱਚ ਕੀ ਦੱਸਿਆ ਕਿ ਕਿਸੇ ਨਿਮਾਣੇ ਦੇ ਉੱਤੇ ਜ਼ੁਲਮ ਨਹੀਂ ਕਰਨਾ ਨਿਹੱਤੇ ਉੱਤੇ ਵਾਰ ਨਹੀਂ ਕਰਨਾ ਗਊ ਅਤੇ ਗਰੀਬ ਦੁਖੀ ਮਜ਼ਲੂਮਾਂ ਉੱਤੇ ਹੁੰਦਾ ਜ਼ੁਲਮ ਆਪਣੀ ਅੱਖਾਂ ਦੇ ਸਾਹਮਣੇ ਕਦੇ ਨਹੀਂ ਜਰਨਾ ਗਰੀਬਾਂ ਦੀ ਮਦਦ ਕਰਨੀ ਮੇਰੇ ਕਲਗੀਆਂ ਵਾਲੇ ਸਤਿਗੁਰ ਨੇ ਜੋ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ ਸਿਧਾਂਤ ਆ ਉਸ ਤੋਂ ਮਾਧੋ ਦਾਸ ਵਿਰਾਗੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਾਣੂ ਕਰਵਾਉਣ ਤੋਂ ਉਪਰੰਤ ਉਸ ਨੂੰ ਪੰਜਾਬ ਦੀ ਧਰਤੀ ਵੱਲ ਤੋਰਨ ਦਾ ਫੈਸਲਾ ਲਿਆ ਉਸ ਨੂੰ ਜੋ ਜੋ ਪੰਜਾਬ ਦੀ ਧਰਤੀ ਉੱਤੇ ਜ਼ੁਲਮ ਹੋਇਆ ਜਿਨ੍ਹਾਂ ਜਿਨ੍ਹਾਂ ਜ਼ਾਲਮਾਂ ਨੇ ਜ਼ੁਲਮ ਕਮਾਇਆ ਉਹਨਾਂ ਨੂੰ ਸੋਧਣ ਵਾਸਤੇ ਮੇਰੇ ਕਲਗੀਆਂ ਵਾਲੇ ਸਤਿਗੁਰਾਂ ਨੇ ਨਦੇੜ ਦੀ ਧਰਤੀ ਉੱਤੋਂ ਇੱਕ ਉਸ ਮਹਾਨ ਜਰਨੈਲ ਨੂੰ ਤਿਆਰ ਕੀਤਾ ਜੋ ਉਹਦੀ ਮੁਰਦਾ ਹੋਈ ਜ਼ਮੀਰ ਨੂੰ ਹਲੂਣਾ ਦਿੱਤਾ ਉਹਦੇ ਵਿੱਚ ਮੁੜ ਕੇ ਉਹਦੀ ਅਣਖ ਜਗਾਈ ਉਹਨੂੰ ਤਿਆਰ ਬਰ ਤਿਆਰ ਕੀਤਾ ਅਗਲੀਆਂ ਇਤਿਹਾਸਕੀਆਂ ਵਿਚਾਰਾਂ ਕੱਲ੍ਹ ਦੇ ਦੀਵਾਨ ਵਿੱਚ ਸਾਂਝੀਆਂ ਕਰਾਂਗੇ ਕਿਉਂਕਿ ਵਕਤ ਅਤੇ ਤੂਫਾਨ ਕਦੇ ਕਿਸੇ ਦੀ ਲਿਹਾਜ਼ ਨਹੀਂ ਕਰਿਆ ਕਰਦੇ ਦਿੱਤਾ ਸਮਾਂ ਤਕਰੀਬਨ ਸਮਾਪਤ ਹੋ ਚੁੱਕਿਆ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਸਮੁੱਚੀਆਂ ਸੰਗਤਾਂ ਵੱਲੋਂ ਪਿਆਰ ਆਇਆ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕੱਲ੍ਹ ਦੇ ਦੀਵਾਨ ਦੇ ਅੰਦਰ ਵਿਚਾਰਾਂ ਦੀ ਸਾਂਝ ਪਾਵਾਂਗੇ ਕਿ ਕਿਸ ਤਰ੍ਹਾਂ ਉਹ ਸਿੱਖ ਪੰਥ ਦੇ ਪਹਿਲੇ ਜਥੇਦਾਰ ਬਾਬਾ ਬੰਦਾ ਸਿੰਘ ਬਹਾਦਰ ਨੇ ਲੋਹੇ ਦਾ ਸੁਭਾਗਾ ਬਣ ਕੇ ਪੰਜਾਬ ਦੀ ਧਰਤੀ ਉੱਤੇ ਉਹਨਾਂ ਜਾਲਵਾਂ ਨੂੰ ਸੋਧਾ ਲਾਇਆ। ਇਹ ਵਿਚਾਰਾ ਕੱਲ੍ਹ ਦੇ ਦੀਵਾਨਾਂ ਦੇ ਸਾਂਝੀਆਂ ਕਰਾਂਗੇ। ਇੰਨੀ ਸੇਵਾ ਪ੍ਰਵਾਨ ਕਰਨੀ, ਸਮੁੱਚੀਆਂ ਸੰਗਤਾਂ ਦਾ ਧੰਨਵਾਦ। ਸਭ ਤੋਂ ਵੱਧ ਧੰਨਵਾਦ ਕਰਦੇ ਹਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਰਹਿ ਕੇ ਸੇਵਾ ਕੀਤੀ। ਸੇਵਾ ਕਰਦਿਆਂ ਕੋਲੋਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਰਜਾਇਆ ਕਰਦੀਆਂ ਨੇ। ਆਪਣੇ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ। ਢਾਡੀ ਜੱਥੇ ਦੀ ਅਨੇਕ ਸੇਵਾ ਪ੍ਰਵਾਨ ਕਰਦੇ ਹੋਏ ਫਤਿਹ ਦੀ ਸਾਂਝ ਪਾਈਏ। ਉਪਰੰਤ ਅਨੰਦ ਸਾਹਿਬ ਦੇ ਜਾਪ ਹੋਣਗੇ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਰਾਮ ਕਲੇ ਮਹਲਾ ਤੀਜਾ, ਆਨੰਦ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਦਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣਿਆਈਆਂ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ।
ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ,
ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ।
ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ,
ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ। ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰੇ,
ਕਰਤਾ ਤੇਰੇ ਸਭ ਕਿਛ ਹੈ ਜਿਸ ਦੇ ਹੈ ਸੋ ਪਾਵੇ।
ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ,
ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਕਨੇਰੇ।
ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰ, ਸ਼ਾਂਤ ਸੁਖ ਮਨ ਆਏ ਵਸਿਆ ਜਿਨੇ ਇੱਛਾ ਸਭ ਪੁਜਾਈਆਂ।
ਸਦਾ ਗੁਰਬਾਣ ਕੀਤਾ ਗੁਰ ਵਿੱਚੋਂ ਜਿਸ ਦੀਆਂ ਇਹ ਵਡਿਆਈਆਂ।
ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ।
ਵਾਜੇ ਪੰਜ ਸ਼ਬਦ ਨਿਤ ਕਾਰ ਸਪਾ ਗਏ, ਕਾਰ ਸਪਾ ਗਏ ਸ਼ਬਦ ਵਾਜੇ ਕਲਾ ਜਿਤ ਕਰ ਤਾਰਿਆ।
ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ,
ਕਰਮ ਪਾਇਆ ਤੁਧ ਜਿਨ ਕੋ ਤੇ ਨਾਮ ਹਰ ਕੇ ਲਾਗੇ।
ਕਹਿ ਨਾਨਕ ਤੇ ਸੁਖੋ ਤਿਤ ਕਰਨ ਹਦ ਵਾਜੇ,
ਆਨੰਦ ਸੁਣੋ ਵਡ ਭਾਗਿਓ ਸਗਲ ਮਨੋਰਥ ਪੂਰੇ।
ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ,
ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ।
ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ,
ਸੁਣਤੇ ਪੁਨਿਤ ਕਹਤੇ ਪਵਿੱਤ ਸਤਿਗੁਰ ਰੇ ਹਾਂ ਭਰਪੂਰੇ।
ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ
ਦੂਰੇ,
ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ।
ਦਿਵ ਤੇ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ,
ਚੰਗਿਆਈਆਂ ਬੁਰਿਆਈਆਂ ਵਾਜੇ ਧਰਮ ਹਦੂਰ।
ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ,
ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ,
ਨਾਨਕ ਤੇ ਮੱਖੀ ਉਜਲੇ
ਕੇਤੀ ਛੁੱਟੀ ਨਾਲ। ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।